ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋਸੋ ਨਨਾਥ ਅਨਾਥ ਨਾਮੋ ਸਰ ਤੋਸੋ ਨਨਾਨੀ ਨਾਮੋ ਸੋ ਭਿਖਾਰੀ ਮੋਸੋ ਨਦੀਨ ਦਿਆਲ ਨ ਤੋ ਸਰ ਮੋਸੋ ਅਗਿਆਨ ਨ ਤੋਸੋ ਵਿਚਾਰੀ ਮੋਸੋ ਨ ਪਤਿਤ ਪਾਵਨ ਨ ਤੋ ਸਰ ਮੋਸੋ ਬੇਕਾਰੀ ਨ ਤੋਸੋ ਉਪਕਾਰੀ ਮੋਰੇ ਹੈ ਅਬ ਗੁਣ ਤੂੰ ਗੁਣ ਸਾਗਰ ਜਾਤਰ ਸਾਤਲ ਓਟ ਤੁਹਾਰੀ ਹਮ ਅਬ ਗੁਣ ਪਰੇ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸਤ ਸੰਗਤ ਨੂੰ ਬੇਨਤੀ ਹੈ ਮੱਥਾ ਟੇਕੋ ਪਿਆਰ ਨਾਲ ਪਹਿਰੇਦਾਰਾਂ ਨੂੰ ਅਰਜੇ ਸੰਗਤ ਨੂੰ ਅੱਗੇ ਲੰਘਾਓ ਪਿਆਰ ਨਾਲ ਬੋਲੋ ਨਾ ਇਸ਼ਾਰੇ ਨਾਲ ਬੋਲਦਿਆਂ ਨੂੰ ਚੁੱਪ ਕਰਾਓ ਤਾਂ ਵੀ ਇਸ਼ਾਰੇ ਨਾਲ ਪਹਿਰੇਦਾਰ ਜੇ ਆਪ ਹੀ ਬੋਲੀ ਜਾਣਗੇ ਲੰਘ ਜਾਓ ਅੱਗੇ ਇੱਧਰ ਨੂੰ ਹੋ ਜਾਓ ਫਿਰ ਤਾਂ ਤੁਹਾਡਾ ਹੀ ਰੌਲਾ ਬੜਾ ਹੋਏਗਾ ਪਹਿਰੇਦਾਰ ਇਸ਼ਾਰੇ ਨਾਲ ਸੰਗਤ ਨੂੰ ਮੱਥਾ ਟਿਕਾਉਣ ਇਸ਼ਾਰੇ ਨਾਲ ਹੀ ਬੋਲਦਿਆਂ ਨੂੰ ਚੁੱਪ ਕਰਾਉਣ ਤਾਂ ਹੀ ਇਕਾਗਰਤਾ ਬਣੇਗੀ ਸੰਗਤ ਜੀ ਬੋਲਣਾ ਹੈ ਧਾਰਨਾ ਵਿੱਚ ਬੋਲੋ ਸਾਨੂੰ ਬਖਸ਼ ਗੁਨਾਹੀਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਰ ਗੁਰੂ ਜੀ ਤੈਨੂੰ ਬਖਸ਼ਣ ਹਾਰ ਗੁਰੂ ਜੀ ਤੈਨੂੰ ਬਖਸ਼ਣ ਬਖਸ਼ਣ ਹਾਰਾ ਕਹਿੰਦੇ ਗੁਰੂ ਬਖਸ਼ਣ ਹਾਰਾ ਕਹਿੰਦੇ ਗੁਰੂ ਜੀ ਤੈਨੂੰ 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 ਬਖਸ਼ਣ ਹਾਰਾ ਬਖਸ਼ ਜੀ
ਧਨ ਬਖਸ਼ੋ ਵਾਹਿਗੁਰੂ ਬਖਸ਼ੋ ਜੀ ਧਨ ਬਖਸ਼ੋ ਬਖਸ਼ੋ ਜੀ ਬਖਸ਼ੋ ਜੀ ਸਾਨੂੰ ਬਖਸ਼ੋ ਬਖਸ਼ਣ ਹਾਰਾ ਕਹਿੰਦੇ ਗੁਰੂ ਜੀ ਤੈਨੂੰ ਬਖਸ਼ਣ ਹਾਰਾ ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਕਾਤੀ ਅਕਿਰਤ ਘਣ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਲਖੰਦਾ ਸਿਮਰ ਮਰੀ ਦਾਡੀਆਂ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਇਹ ਬਿਰਦ ਸੁਆਮੀ ਦਾ ਇਹ ਬਿਰਦ ਸੁਆਮੀ ਦਾ ਸ਼ਰਣੀ ਆਇਆ ਨੂੰ ਗੱਲ ਨਾ ਲਾਉਂਦਾ ਇਹ ਬਿਰਦ ਸੁਆਮੀ ਦਾ ਸ਼ਰਣੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਝੈ ਦੂਜੀ ਥਾਰ ਅਵਰ ਨਾ ਸੂਝੈ ਦੂਜੀ ਥਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁੱਟ ਹੈ ਹਮ ਨਿਰਗੁਣ ਲਿਹੋ ਵਾਰੀ ਦਰ ਦਰ ਦੀਆਂ ਠੋਕਰਾਂ ਖਾ ਕੇ ਤੇਰੇ ਦੁਆਰੇ ਆਇਆ ਮਾਰ ਦਰ ਦਰ ਦੀਆਂ ਠੋਕਰਾਂ ਖਾ ਕੇ ਮੈਂ ਤੇਰੇ ਦੁਆਰੇ ਆਇਆ ਮਾਰ ਕਰ ਜਾਵਾਂਗੀ ਛੱਡ ਕੇ ਜਦੋਂ ਕੋਈ ਓਟ ਨਾ ਰਹੀ ਸਤਿਹਾਰ ਕੇ ਦੁਆਰੇ ਜਦੋਂ ਕੋਈ ਓਟ ਨਾ ਰਹੀ
ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਸਤਸੰਗਤ ਕਰਨ ਦੀਆਂ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਸੰਗ ਜੀ ਸਤਸੰਗਤ ਵਿੱਚ ਆਉਣਾ ਆ ਕੇ ਬੈਠਣਾ ਸੁਣਨਾ ਔਰ ਉਹਦੇ 'ਤੇ ਅਮਲ ਕਰਨਾ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਬਹੁਤ ਸਾਰੇ ਲੋਕ ਤਾਂ ਉਹ ਵੀ ਹੁੰਦੇ ਨੇ ਜਿਹੜੇ ਆ ਜਾਂਦੇ ਨੇ ਅਤੇ ਕਹਿੰਦੇ ਆ ਕਿ ਮੈਂ ਤਾਂ ਨਹੀਂ ਸੀ ਜਾਣਾ ਮੈਨੂੰ ਤਾਂ ਫਲਾਣਾ ਲੈ ਆਇਆ ਧੱਕੇ ਨਾਲ ਹੀ ਧੱਕੇ ਨਾਲ ਹੀ ਗੱਡੀ 'ਚ ਬਿਠਾ ਲਿਆ ਏ ਧੱਕੇ ਨਾਲ ਹੀ ਲੈ ਆਏ ਟਰਾਲੀ 'ਚ ਪਾ ਕੇ ਮੈਂ ਨਹੀਂ ਸੀ ਆਉਣਾ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੀ ਰਹਿੰਦੇ ਆ ਬਹੁਤ ਆ ਤਾਂ ਉਹਨਾਂ ਦੀ ਆ ਜਿਨ੍ਹਾਂ ਨੇ ਆਉਣਾ ਹੀ ਨਹੀਂ ਬੜੇ ਆ ਜਾਂਦੇ ਨੇ ਬਹਿੰਦੇ ਹੀ ਨਹੀਂ ਕਈ ਬੈਠਦੇ ਨੇ ਫਿਰ ਉਹ ਸੁਣਦੇ ਨਹੀਂ ਜੇ ਸੁਣਦੇ ਨੇ ਫਿਰ ਅਮਲ ਨਹੀਂ ਕਰਦੇ ਤੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਚਾਅ ਨਾਲ ਆਉਂਦੇ ਨੇ ਸਮੇਂ ਤੋਂ ਪਹਿਲਾਂ ਹੀ ਆ ਕੇ ਸੱਜ ਜਾਂਦੇ ਨੇ ਕੱਲੀ ਕੱਲੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਸੁਣ ਕੇ ਯਤਨ ਕਰਦੇ ਨੇ ਕਿ ਅੱਜ ਆਹ ਗੱਲ ਮੈਂ ਸੁਣੀ ਆ ਤੇ ਮੈਂ ਇਹਦੇ 'ਤੇ ਅਮਲ ਵੀ ਕਰਦਾ ਤੇ ਮੈਂ ਅਰਜ ਪਹਿਲਾਂ ਵੀ ਕੀਤੀ ਸੀ ਸਭ ਨਾਲੋਂ ਵੱਡਾ ਤੀਰਥ ਕਿਹੜਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸੁਣਨਾ ਤੇ ਮੰਨਣਾ ਅੰਦਰ ਪ੍ਰੇਮ ਪੈਦਾ ਕਰਨਾ ਤੇ ਗੁਰਮੁਖੋ ਜਦੋਂ ਅੰਦਰ ਪ੍ਰੇਮ ਬਣ ਜਾਏਗਾ ਜਦੋਂ ਸੁਣਾਂਗੇ ਕਮਾਵਾਂਗੇ ਤੇ ਮਹਾਰਾਜ ਕਹਿੰਦੇ ਨੇ ਫਿਰ ਅੰਦਰ ਹੀ ਤੀਰਥ ਪ੍ਰਗਟ ਹੋ ਜਾਂਦਾ ਬਾਹਰਲੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ ਰਹਿੰਦੀ ਸੁਣੋ ਤੇ ਮੰਨੋ ਤੇ ਜੇ ਸੁਣਿਆ ਨਾ ਮੰਨਿਆ ਨਾ ਫਿਰ ਕੋਈ ਫਾਇਦਾ ਨਹੀਂ ਅੰਮ੍ਰਿਤਸਰ ਸਾਹਿਬ ਗਏ ਰੌਣਕ ਮੇਲਾ ਬੜਾ ਵੇਖਿਆ ਇਹ ਪਤਾ ਹੀ ਨਾ ਲੱਗਾ ਵੀ ਰਾਗੀ ਜੀ ਸ਼ਬਦ ਕਿਹੜਾ ਪੜ੍ਹਦੇ ਸੀ ਜੋ ਅਸੀਂ ਸੁਣਿਆ ਹੀ ਨਹੀਂ ਜਦੋਂ ਕੋਈ ਅੰਮ੍ਰਿਤਸਰ ਹੋ ਕੇ ਆਵੇ ਉਹਨੂੰ ਪੁੱਛੋ ਵੀ ਕਿਹੜਾ ਸ਼ਬਦ ਪੜ੍ਹਦੇ ਸੀ ਭਾਈ ਸਾਹਿਬ ਹੋਣੀ ਪਤਾ ਹੀ ਨਹੀਂ ਉੱਧਰ ਤੇ ਧਿਆਨ ਹੀ ਨਹੀਂ ਦਿੱਤਾ ਉੱਧਰ ਤੇ ਗੌਰ ਹੀ ਨਹੀਂ ਕੀਤੀ ਤੇ ਤੀਰਥਾਂ ਉੱਤੇ ਨਹਾਉਣਾ ਜਾਣਾ ਤਾਂ ਹੀ ਸਫਲ ਹੈ ਜੇ ਅਸੀਂ ਸੁਣੀਏ ਉੱਥੇ ਜਾ ਕੇ ਗੁਰੂ ਦੀ ਗੱਲ ਕੋਈ ਵੇਖੀਏ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸਾਨੂੰ ਕੀ ਸਮਝਾ ਕੇ ਗਏ ਆ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਆ ਉੱਥੇ ਸਿੱਖਿਆ ਲਈਏ 300 ਸਾਲਾ ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਂ ਪਰ ਥਾਂ ਸੰਗਤਾਂ ਮਨਾ ਰਹੀਆਂ ਨੇ ਜਗ੍ਹਾ ਜਗ੍ਹਾ ਤੇ 300 ਸਾਲ ਗੁਰੂ ਦੇ ਨਾਲ ਬੜਾ ਹੋਕਾ ਦਿੱਤਾ ਜਾ ਰਿਹਾ ਪਰ ਗੁਰੂ ਦੇ ਨਾਲ ਤੇ ਤਾਂ ਹੀ ਮਨਾਵਾਂਗੇ ਨਾ ਜੇ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੇ ਪੁੱਤਰ ਬਣਾਂਗੇ ਸਤਿਗੁਰੂ ਦੇ ਪਰਿਵਾਰ ਦੇ ਮੈਂਬਰ ਬਣਾਂਗੇ ਤੇ ਸਾਰੀ ਸਾਰੀ ਜ਼ਿੰਦਗੀ ਕਈਆਂ ਦੀ ਸੁਣਦਿਆਂ ਦੀ ਲੰਘ ਜਾਂਦੀ ਹੈ ਸਾਰੀ ਸਾਰੀ ਜ਼ਿੰਦਗੀ ਮੱਥੇ ਵੀ ਟੇਕਦੇ ਰਹਿੰਦੇ ਨੇ ਸੁਣਦੇ ਵੀ ਰਹਿੰਦੇ ਨੇ ਪਰ ਆਨੰਦ ਉਦੋਂ ਹੀ ਹੈ ਜਦੋਂ ਅਮਲ ਕਰੀਏ ਤੇ ਬੜੀ ਵਾਰ ਆਪ ਜੀ ਦੇ ਚਰਨਾਂ ਵਿੱਚ ਇਹ ਅਰਜ਼ ਕੀਤੀ ਹੈ ਸੰਗਤ ਜੀ ਤੀਰਥਾਂ ਤੇ ਜਾਣਾ ਮਾੜੀ ਗੱਲ ਨਹੀਂ ਪਰ ਉੱਥੇ ਜਾ ਕੇ ਅਸੀਂ ਸੇਵਾ ਵੀ ਕਰੀਏ ਉੱਥੇ ਜਾ ਕੇ ਬਾਣੀ ਨਾਲ ਆਪਣੇ ਮਨ ਦਾ ਇਸ਼ਨਾਨ ਵੀ ਕਰਾਈਏ ਪੂਜੋ ਰਾਮ ਏਕ ਹੀ ਦੇਵਾ ਸੱਚਾ ਨਾਵਣ ਗੁਰ ਕੀ ਸੇਵਾ ਸੱਚਾ ਨਹਾਉਣ ਤੇ ਸਤਿਗੁਰ ਦੇ ਦਰ ਦੀ ਸੇਵਾ ਕਰਨੀ ਸੀ ਗੁਰਮੁਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਦਰਸ਼ਨ ਕਰਨ ਵਾਸਤੇ ਆਈ ਸਤਿਗੁਰੂ ਗੁਰਗੱਦੀ ਤੇ ਬੈਠੇ ਹੀ ਸੀ ਉਦੋਂ ਥੋੜਾ ਹੀ ਸਮਾਂ ਹੋਇਆ ਸੀ ਜਦੋਂ ਸੰਗਤ ਨੂੰ ਲੱਗਾ ਪਤਾ ਵਹੀਰਾ ਘੱਤ ਕੇ ਪਿਆਰ ਵਾਲੇ ਦਰਸ਼ਨਾਂ ਦੀ ਇੱਛਾ ਲੈ ਕੇ ਦੀਦਾਰ ਕਰਨ ਵਾਸਤੇ ਆਏ ਤੇ ਸਤਸੰਗਤ ਜੀ ਦਾਸ ਨੇ ਰਾਤ ਵੀ ਅਰਜ ਕੀਤੀ ਸੀ ਕਿ ਦਰਸ਼ਨ ਕਰਨ ਵਾਲੇ ਤੇ ਕਹਿੰਦੇ ਨੇ ਤੂੰ ਚਾਹੋ ਸੱਜਣ ਵੈਂਡਿਆ ਡੇਈ ਸਿਸ ਉਤਾਰ ਕਹਿ ਤੇ ਸਹੀ ਇੱਕ ਵਾਰੀ ਸਿਰ ਲਾ ਕੇ ਵੀ ਤੇਰੇ ਚਰਨਾਂ ਚ ਧਰ ਦਿਆਂਗਾ, ਪਰ ਦਰਸ਼ਨ ਜ਼ਰੂਰ ਦੇ, ਮੈਨੂੰ ਦਰਸ਼ਨਾਂ ਤੋਂ ਵਾਂਝਿਆ ਨਾ ਰੱਖੀ। ਇਹ ਪਿਆਰ ਵਾਲੇ ਕਹਿੰਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਪ੍ਰੀਤ ਹੈ ਕੀ। ਸੰਗਤੇ ਪ੍ਰੀਤ ਦਾ ਚਸ਼ਮਾ ਹੈ, ਜਿਹਦੇ ਅੰਦਰ ਫੁੱਟ ਪਵੇ ਨਾ ਫਿਰ ਨਹੀਂ ਰੋਕਿਆ ਰੁਕਦਾ। ਪੱਥਰਾਂ ਥੱਲੇ ਪਾਣੀ ਹੈ, ਧਰਤੀ ਚ ਪਾਣੀ ਹੈ, ਪੱਥਰਾਂ ਦੇ ਵਿੱਚ ਪਾਣੀ ਹੈ। ਜਦੋਂ ਪੱਥਰਾਂ ਦਾ ਸੀਨਾ ਚੀਰ ਕੇ ਬਾਹਰ ਆ ਜਾਂਦਾ, ਨਾ ਬਾਹਰ ਆਵੇ ਭਾਵੇਂ ਸਦੀਆਂ ਲੰਘ ਜਾਣ, 100 ਸਾਲ, 500 ਸਾਲ, 1000 ਸਾਲ, 5000 ਸਾਲ, 50000 ਸਾਲ ਲੰਘ ਜਾਣ, ਨਾ ਪਾਣੀ ਧਰਤੀ ਚੋਂ ਬਾਹਰ ਆਵੇ ਨਾ ਹੀ ਆਵੇ, ਜਦੋਂ ਇੱਕ ਵਾਰੀ ਪੱਥਰਾਂ ਦਾ ਸੀਨਾ ਚੀਰ ਕੇ ਪਾਣੀ ਧਰਤੀ ਚੋਂ ਬਾਹਰ ਆ ਗਿਆ, ਮੁੜ ਕੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਹਨੂੰ ਰੋਕ ਸਕੇ। ਤੇ ਪ੍ਰੀਤ ਹੈ, ਨਾ ਪੈਦਾ ਹੋਵੇ ਨਾ ਹੀ ਹੋਵੇ, ਜਦੋਂ ਕਿਤੇ ਅੰਦਰ ਚਸ਼ਮਾ ਫੁੱਟ ਪਵੇ ਪ੍ਰੀਤ ਦਾ, ਫਿਰ ਨਾ ਰੋਕਿਆਂ ਰੁਕ ਗਿਆ। ਫਿਰ ਭਾਵੇਂ ਬੰਦ ਬੰਦ ਕੱਟੇ ਜਾਣ, ਖੋਪਰੀਆਂ ਲੈ ਜਾਣ, ਚਰਖੜੀਆਂ ਤੇ ਚੜ ਜਾਣ, ਗੁਰੂ ਕੇ ਪਿਆਰੇ ਫਿਰ ਨਾ ਪਿੱਛੇ ਮੁੜ ਗਏ ਪਿਆਰਿਓ, ਜੋ ਮਰਜ਼ੀ ਹੋ ਜਾਏ ਭਾਵੇਂ ਫਿਰ ਠੋਕਰਾਂ ਵੀ ਝੱਲਣੀਆਂ ਪੈਂਦੀਆਂ ਨੇ, ਦੁੱਖ ਵੀ ਆਉਂਦੇ ਨੇ, ਮੁਸੀਬਤਾਂ। ਇਹ ਨਹੀਂ ਕਿ ਗੁਰੂ ਦੇ ਸਿੱਖਾਂ ਤੇ ਮੁਸੀਬਤਾਂ ਨਹੀਂ ਆਉਂਦੀਆਂ, ਸਗੋਂ ਜ਼ਿਆਦਾ ਪਰਖਾਂ ਆਉਂਦੀਆਂ ਨੇ। ਜਿਹੜੇ ਪੜ੍ਹਦੇ ਨੇ ਨਾ ਗੁਰਮੁਖ, ਉਹ ਤੇ ਇਮਤਿਹਾਨ ਵੀ ਉਹਨਾਂ ਦੇ ਹੋਣੇ ਨੇ। ਜਿਹਦੀ ਜਿੱਡੀ ਵੱਡੀ ਕਲਾਸ ਹੋਵੇ ਪਰਚਾ ਵੀ ਓਡਾ ਹੀ ਕਰੜਾ ਹੁੰਦਾ। ਜਿਹੜੇ ਪਹਿਲੀ ਵਾਲੇ ਨੇ ਉਹਨਾਂ ਦੇ ਪਹਿਲੀ ਵਾਲੇ ਪਰਚੇ ਹੀ ਪੈਣੇ ਨੇ। ਹੁਣ ਐਮਏ ਦੇ ਵਿਦਿਆਰਥੀਆਂ ਦੇ ਪਰਚੇ ਵੀ ਕਰੜੇ ਆ। ਜਿੰਨਾ ਬੰਦਾ ਉੱਚਾ ਜਾਂਦਾ ਇਮਤਿਹਾਨ ਵੀ ਗੁਰੂ ਓਨਾ ਹੀ ਸਖ਼ਤ ਲੈਂਦਾ। ਤੇ ਕੱਲ ਵੀ ਅਰਜ਼ ਕੀਤੀ ਸੀ, ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ, ਵੇਖਣ ਸੇਵਕਾਂ ਤਾਈਂ ਅਜਮਾਏ ਕੇ ਜੀ, ਦੇਣ ਫਿਰ ਖਿਤਾਬ ਪਿਆਰਿਆਂ ਦਾ, ਪਹਿਲਾਂ ਤੇਗ ਦੀ ਧਾਰ ਲੰਘਾਏ ਤੇ ਤੁਰਨਾ ਚਾਹੀਦਾ। ਚੱਲਦੇ ਚੱਲਦੇ ਹੀ ਪਹੁੰਚਾਂਗੇ, ਰੁਕੋ ਨਾ ਕਦੇ। ਚੱਲਦੇ ਪਾਣੀ ਨੂੰ ਦਰਿਆ ਆਖਿਆ ਜਾਂਦਾ, ਚੱਲਦੇ ਪਾਣੀ ਨੂੰ ਨਦੀ ਆਖਿਆ ਜਾਂਦਾ, ਚੱਲਦੇ ਪਾਣੀ ਨੂੰ ਨਹਿਰ ਆਖਿਆ ਜਾਂਦਾ, ਖਲੋਤੇ ਪਾਣੀ ਨੂੰ ਕੀ ਕਹਿੰਦੇ ਨੇ ਛੱਪੜ। ਜਿਹੜਾ ਪਾਣੀ ਖਲੋ ਜਾਏ, ਚੱਲਦੇ ਪਾਣੀ ਵਿੱਚ ਹੱਥ ਵੀ ਧੋਤੇ ਜਾਂਦੇ ਨੇ, ਚੱਲਦੇ ਪਾਣੀ ਨੂੰ ਪੀਤਾ ਵੀ ਜਾ ਸਕਦਾ। ਨਹਿਰਾਂ ਦੇ ਪਾਣੀ ਲੋਕ ਪੀਂਦੇ ਨੇ, ਨਦੀਆਂ ਦੇ ਪਾਣੀ ਲੋਕ ਪੀਂਦੇ ਨੇ, ਚੱਲਦੇ ਦਰਿਆ ਸੋਹਣੇ ਲੱਗਦੇ ਨੇ। ਜਦੋਂ ਦਰਿਆ ਰੁਕ ਜਾਏ, ਪਾਣੀ ਖਲੋ ਜਾਏ, ਉੱਥੇ ਛੱਪੜ ਦਾ ਰੂਪ ਬਣ ਜਾਂਦਾ। ਤੇ ਜਿਹੜਾ ਗੁਰਸਿੱਖ ਚੱਲਦਾ ਚੱਲਦਾ ਖਲੋ ਜਾਵੇ, ਉਹ ਵੀ ਛੱਪੜ ਹੀ ਬਣ ਜਾਂਦਾ। ਤੇ ਛੱਪੜ ਕੋਲੋਂ ਤੇ ਲੰਘਣਾ ਹੋਵੇ, ਮੂੰਹ ਤੇ ਕੱਪੜਾ ਲੈ ਕੇ ਲੰਘਣਾ ਪੈਂਦਾ, ਉਹੀ ਪਾਣੀ ਚੱਲਦਾ ਰਹਿੰਦਾ। ਜਦੋਂ ਪਾਣੀ ਖਲੋ ਜਾਏ, ਉਹਦੇ ਚ ਗੰਦਗੀ ਪੈ ਜਾਂਦੀ ਹੈ, ਉਹਦੇ ਤੋਂ ਕੋਲੋਂ ਬਦਬੂ ਆਉਣ ਲੱਗ ਪੈਂਦੀ ਹੈ, ਮੂੰਹ ਤੇ ਕੱਪੜਾ ਲੈ ਕੇ ਲੰਘਣਾ ਪੈਂਦਾ। ਜਿਹੜੇ ਚੱਲਦੇ ਚੱਲਦੇ ਰੁਕ ਗਏ ਨੇ ਨਾ ਸੱਚ ਜਾਣਿਓ, ਉਹਨਾਂ ਕੋਲ ਵੀ ਖਲੋਣ ਨੂੰ ਜੀ ਨਹੀਂ ਕਰਦਾ, ਉਹਨਾਂ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ, ਉਹਨਾਂ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ। ਜਿਹੜੇ ਭੱਜੇ ਜਾਂਦੇ ਸੀ ਤੇ ਰੁਕ ਗਏ, ਮੰਜ਼ਿਲ ਵੱਲ ਵੱਧ ਰਹੇ ਸਨ ਤੇ ਰੁਕ ਗਏ। ਕਿੰਨੇ ਕੁ ਪਿਆਰੇ ਲੱਗਦੇ ਨੇ ਜਿਹੜੇ ਕਿਸੇ ਸਵੇਲੇ ਅੰਮ੍ਰਿਤਧਾਰੀ ਸਨ, ਹੁਣ ਅੰਮ੍ਰਿਤਧਾਰੀ ਨਹੀਂ। ਕਿੰਨੇ ਕੁ ਪਿਆਰੇ ਲੱਗਦੇ ਨੇ ਜਿਨ੍ਹਾਂ ਨੇ ਛੱਡੀ ਰੱਖੀ ਹੈ 10-20 ਸਾਲ ਸ਼ਰਾਬ, ਹੁਣ ਫਿਰ ਪੀਣ ਲੱਗ ਪਏ ਨੇ, ਕੀ ਕਦਰ ਰਹਿਣੀ ਉਹਨਾਂ ਦੀ? ਉਹਨੂੰ ਕੋਈ ਚੰਗਾ ਨਹੀਂ ਕਹਿੰਦਾ। ਉਹ ਜਿਹੜਾ ਆਪਣੇ ਗੁਰੂ ਦਾ ਨਾ ਬਣਿਆ, ਇਹ ਕਿਸੇ ਦਾ ਕੀ ਬਣੇਗਾ? ਜਿਹਨੇ ਗੁਰੂ ਨੂੰ ਛੱਡ ਦਿੱਤਾ, ਉਸ ਬੰਦੇ ਤੇ ਕੀ ਭਰੋਸਾ ਕਰੋਗੇ ਤੁਸੀਂ? ਜਿਹਨੇ ਡੇਢ ਗਿੱਠ ਦੀ ਬੋਤਲ ਨੇ ਜਿਹਨੂੰ ਬੁਲਾ ਦਿੱਤਾ, ਉਹਦੇ ਤੇ ਕੀ ਵਿਸ਼ਵਾਸ ਕਰਾਂਗੇ ਆਪਾਂ? ਤੇ ਸੰਗਤ ਜੀ, ਰੁਕੋ ਨਾ ਕਦੇ, ਇਹ ਨਾ ਹੋਵੇ ਸਾਡੇ ਕੋਲ ਵੀ ਕਿਸੇ ਦਾ ਆਉਣ ਨੂੰ ਜੀ ਨਾ ਕਰੇ, ਫਿਰ ਵਿਕਾਰਾਂ ਰੂਪੀ ਗੰਦਗੀ ਪੈ ਜਾਂਦੀ। ਤੁਰਦੇ ਰਹੀਏ, ਤੁਰਦੇ ਰਹੀਏ, ਤੁਰਦੇ ਰਹੀਏ, ਹੌਲੀ 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 ਹੌਲੀ, ਜਿੰਨਾ ਮੇਰ ਹੋਵੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਰੁਕੋ। ਤੇ ਠੋਕਰਾਂ ਹੋਣਗੀਆਂ। ਭਾਈ ਵੀਰ ਸਿੰਘ ਦਾ ਇੱਕ ਬਚਨ ਬੜਾ ਸੋਹਣਾ ਹੈ, ਕੁਛ ਲਾਈਨਾਂ ਉਹਨਾਂ ਨੇ ਲਿਖੀਆਂ ਨੇ। ਕਹਿੰਦੇ ਨੇ, ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ। ਧਿਆਨ ਦੇਣਾ, ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਸੋਹਣਾ ਲੱਗੇ ਮਨ ਨੂੰ ਮੋਹੇ, ਦਿਲ ਮੇਰਾ ਉਸ ਵਿੱਚ ਖੁਰਿਆ। ਕਹਿੰਦੇ ਪਾਣੀ ਜਦੋਂ ਚੱਲਦਾ ਵੇਖਿਆ ਨਾ ਤੇ ਬੜਾ ਸੋਹਣਾ ਲੱਗਾ, ਮਨ ਨੂੰ ਮੋਹ ਕੇ ਲੈ ਗਿਆ, ਤੇ ਮੇਰਾ ਵੀ ਜੀ ਕਰੇ ਵੀ ਨਾਲ ਹੀ ਤੁਰ ਪਵਾਂ। ਪਾਣੀ ਤੇਜ਼ ਤੁਰਿਆ ਜਾਂਦਾ, ਨਦੀ ਤੇਜ਼ ਜਾ ਰਹੀ, ਪਰ ਜਦੋਂ ਕਹਿੰਦੇ ਮੈਂ ਨਾਲ ਤੁਰਿਆ ਤੇ ਫਿਰ ਪਤਾ ਲੱਗਿਆ, ਇਹ ਪਰ ਡਾਢੀ ਪੀੜ ਸੀ ਉੱਠੀ ਜਾ ਪੱਥਰਾਂ ਨਾਲ ਵੱਜਾ। ਜਦੋਂ ਪੱਥਰ ਨਾਲ ਵੱਜਿਆ ਨਾ ਜਾ ਕੇ,
फिर पता लगा भी जांदा ही सोहना लगता है ते समुंदर तक पहुंचने वास्ते नदी नू बड़ियां ठोकरां चलनियां पैंदियां ने। वो पानी किवें पत्थरां नाल वजदा है टकराउंदा है ये बड़े दुख झलके ते फिर जाके समुंदर विच नदी मिलदी है एवें नहीं मिलदी फिर पता लग्या। वो कहिंदे ऐ पर डाढ़ी पीड़ सी उठी जा पत्थरां नाल वज्जा ठेडे ठुडे खा के आखिर मैं फिर घर नू मुड़िया। मैं घर मुड़ाया मैं कहिंदे कम औखा है जाना सौखा नहीं औखा है। जदों कहिंदे मैं पिछे मुड़िया ना फिर पानी बोलिया पिछे मुड़दिया पानी तक के पिछे मुड़दिया पानी तक के मारी एक किलकारी ਓਏ ਠੋਕਰਾਂ ਬਾਜ ਨਾ ਮੰਜ਼ਲ ਮਿਲਦੀ ਦੁੱਖਾਂ ਬਾਜ ਨਾ ਯਾਰੀ। ਉਹ ਜੇ ਮੰਜ਼ਲ ਤੇ ਪਹੁੰਚਣਾ ਹੈ ਪਾਣੀ ਕਹਿੰਦਾ ਹੈ ਪਿੱਛੇ ਕਾਹਤੋਂ ਮੁੜਿਆ ਜਾਣਾ ਫਿਰ ਤੇ ਠੋਕਰਾਂ ਝੱਲਣੀਆਂ ਹੀ ਪੈਣਗੀਆਂ। ਇੱਕ ਥਾਂ ਤੇ ਖਲੋ ਗਏ ਤੇ ਫਿਰ ਮੰਜ਼ਲ ਥੋੜਾ ਆਏਗੀ ਠੋਕਰਾਂ ਝੱਲਣੀਆਂ ਪੈਂਦੀਆਂ ਨੇ। ਅਰਜ ਮੈਂ ਬੜੀ ਵਾਰੀ ਕਰਦਾ ਹੁੰਦਾ ਕਿ ਦੁੱਖ ਤੇ ਸੁੱਖ ਦਾ ਨਾਂ ਹੀ ਜ਼ਿੰਦਗੀ ਹੈ ਕਦੇ ਦੁੱਖ ਕਦੇ ਸੁੱਖ ਇਹ ਤੇ ਚੱਲਦਾ ਰਹਿਣਾ ਹੈ। ਜਿਹੜਾ ਸਿੱਖ ਆਂਦਾ ਮੈਨੂੰ ਰੱਬਾ ਦੁੱਖ ਨਾ ਦੇਈ ਮੈਨੂੰ ਕਦੇ ਦੁੱਖ ਨਾ ਵੇਖਣਾ ਪਵੇ ਉਹ ਸਿੱਖ ਹੈ। ਗੁਰੂ ਕੇ ਸਿੰਘ ਤੇ ਕਹਿੰਦੇ ਨੇ ਤੇਰੀ ਮਰਜ਼ੀ ਹੈ ਦੁੱਖ ਦੇ ਸੁੱਖ ਦੇ ਪਰ ਤੈਨੂੰ ਤੂੰ ਨਾ ਭੁਲਾਈ ਸਾਨੂੰ ਅਸੀਂ ਤੈਨੂੰ ਭੁੱਲੀਏ ਨਾ। ਦੁੱਖ ਦੇ ਦੁੱਖ ਨੂੰ ਝੱਲਣ ਦੀ ਤਾਕਤ ਦੁੱਖ ਨੂੰ ਝੱਲਣ ਦੀ ਤਾਕਤ ਵੀ ਦੇ ਨਾਲ ਤੇ ਬਸ ਜੋ ਮਰਜ਼ੀ ਹੋਵੇ ਜਿਹੜੇ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ ਸਮਝਾਤਾ ਸਾਈ। ਰੱਤੇ ਹੋਏ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਨਾ ਗੁਰਮੁਖੋ ਉਹ ਨੀ ਪਿੱਛੇ ਮੁੜਦੇ
ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ
ਰੰਗ ਚੜਿਆ ਹੋਵੇ ਉਹ ਤੇ ਵੱਡੀਆਂ ਵੱਡੀਆਂ ਮੁਸੀਬਤਾਂ ਝੱਲ ਲੈਂਦੇ ਨੇ ਗੁਰਮੁਖੋ ਵੱਡੀਆਂ ਵੱਡੀਆਂ ਠੋਕਰਾਂ ਝੱਲ ਲੈਂਦੇ ਨੇ ਤੇ ਜਿਹੜੇ ਆ ਕੱਚੇ ਉਹ ਸਤਿਗੁਰ ਦੇ ਪੱਕੇ ਰਾਹ ਤੇ ਕਿਵੇਂ ਤੁਰ ਪੈਣਗੇ। ਇਹ ਰਸਤਾ ਬੜਾ ਮਜ਼ਬੂਤ ਹੈ ਤੇ ਮਜ਼ਬੂਤ ਮਨਾਂ ਵਾਲੇ ਇਹਦੇ ਉੱਤੇ ਤੁਰ ਸਕਦੇ ਆ। ਤਕੜੇ ਦਿਲ ਨੇ ਜਿਨ੍ਹਾਂ ਦੇ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਤੇ ਸਤ ਸੰਗਤ ਜੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ ਦਰਸ਼ਨਾਂ ਦੀ ਇੱਛਾ ਲੈ ਕੇ ਸੰਗਤਾਂ ਦੂਰੋਂ ਦੂਰੋਂ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ।
ਪਿਆਰ ਵਾਲੇ ਦੂਰੋਂ ਦੂਰੋਂ ਆ ਰਹੇ ਨੇ, ਬੇਨਤੀ ਹੈ ਪਹਿਰੇਦਾਰਾਂ ਦੇ ਚਰਨਾਂ 'ਚ। 10 ਵਜੇ ਤੋਂ ਉੱਪਰ ਹੋ ਗਿਆ ਸਮਾਂ, ਆਨੰਦ ਸਾਹਿਬ ਪੜ੍ਹਨ ਵੇਲੇ ਰਹਿੰਦੀ ਸੰਗਤ ਨੂੰ ਮੱਥਾ ਟਿਕਾ ਦਿੱਤਾ ਜਾਏਗਾ, ਅੱਧ ਵਿਚਾਲੇ ਰਸਤਾ ਬੰਦ ਕਰਕੇ ਸੰਗਤ ਨੂੰ ਬਿਠਾਓ ਤੇ ਕੋਈ ਵੀ ਉੱਠ ਉੱਠ ਕੇ ਅੱਗੇ ਆਉਣ ਦਾ ਯਤਨ ਨਾ ਕਰੇ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ, ਉੱਠ ਉੱਠ ਕੇ ਅੱਗੇ ਨਾ ਬੈਠਿਓ, ਅੱਧ ਵਿਚਾਲੇ ਰਸਤਾ ਬੰਦ ਕਰਾ ਕੇ ਉੱਥੇ ਹੀ ਸੰਗਤ ਆਉਣ ਵਾਲੀ ਨੂੰ ਬਿਠਾਇਆ ਜਾਵੇ ਤਾਂ ਜੋ ਪੂਰੀ ਇਕਾਗਰਤਾ ਬਣਾ ਕੇ ਅਸੀਂ ਬੈਠੀਏ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬਹੁਤਾ ਲੰਮਾ ਸਮਾਂ ਨਹੀਂ, 12 ਨਹੀਂ ਵੱਜਣਗੇ, 1 ਨਹੀਂ ਵੱਜੇਗਾ, ਜਲਦੀ ਸਮਾਪਤੀ ਹੋ ਜਾਏਗੀ, ਘੰਟਿਆਂ ਵਿੱਚ ਨਹੀਂ ਕੁਛ ਮਿੰਟਾਂ ਵਿੱਚ। ਸੋ ਥੋੜ੍ਹਾ ਸਮਾਂ ਇਕਾਗਰਤਾ ਬਣਾ ਕੇ ਰੱਖਣਾ, ਅੱਧ ਵਿਚਾਲੇ ਸੰਗਤ ਨੂੰ ਦੂਰੋਂ ਮੱਥਾ ਟਿਕਾ ਕੇ ਬਿਠਾਈ ਚੱਲੋ। ਆਨੰਦ ਸਾਹਿਬ ਜਦੋਂ ਪੜ੍ਹਾਂਗੇ ਉਦੋਂ ਫਿਰ ਅੱਗੇ ਮੱਥਾ ਟਿਕਾ ਦਿਆਂਗੇ, ਇੱਕ ਵਾਰੀ ਦੂਰੋਂ ਮੱਥਾ ਟੇਕ ਲੈਣ, ਇੱਕ ਵਾਰੀ ਨੇੜੇ ਆ ਕੇ ਵੀ ਨਮਸਕਾਰ ਕਰ ਲੈਣਗੇ। ਪੂਰਾ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ। ਪਿਆਰ ਵਾਲੇ ਤੇ ਕਹਿੰਦੇ ਨੇ ਖੰਭ ਵਿਕਦੇ ਹੋਣ, ਗੁਰੂ ਸਾਹਿਬ ਕਹਿੰਦੇ ਇਹ ਪਿਆਰ ਵਾਲਿਆਂ ਦੀ ਅਵਸਥਾ ਹੁੰਦੀ ਹੈ ਵੀ ਜੇ ਖੰਭ ਵਿਕਦੇ ਹੋਣ ਨਾ ਬਾਜ਼ਾਰ ਵਿੱਚੋਂ ਤੇ ਮੈਂ ਲੈ ਲਵਾਂ, ਜਿਨ੍ਹਾਂ ਨੂੰ ਲਾ ਕੇ ਮੈਂ ਆਪਣੇ ਗੁਰੂ ਤੱਕ ਪਹੁੰਚਾਂ, ਤੇ ਖੰਭ ਜੇ ਮਿਲਦੇ ਹੋਣ ਕੀਮਤ ਕੀ ਦਿਆਂ, ਆਪਣਾ ਆਪ ਵੀ ਭਾਵੇਂ ਵੇਚਣਾ ਪੈ ਜਾਏ। ਖੰਭ ਵਕਾਂਦੜੇ ਜੇ ਲਹਾਂ, ਜੇ ਖੰਭ ਵਿਕਦੇ ਹੋਣ ਤੇ ਮੈਂ ਲੈ ਲਵਾਂ, ਕਿ ਨਾ ਸਾਵੀ ਤੋਲ ਸਾਵੇਂ ਲੈ ਲੈ। ਤੁਹਾਨੂੰ ਪਤਾ ਨਾ ਗੁਰਮੁਖੋਏ ਜਿੱਦਾਂ ਸਬਜ਼ੀਆਂ ਵੇਚਣ ਵਾਲੇ ਆਉਂਦੇ ਸੀ, ਇਹ ਸਬਜ਼ੀ ਦਾਣਿਆਂ ਦੀ ਸਾਵੇਂ ਸਾਵੀਂ ਕੋਈ ਚੀਜ਼ ਲੈਣੀ, ਉਹਨੇ ਦਾਣੇ ਦੇਣੇ, ਉਹਨੀ ਅੱਗੋਂ ਉਹ ਸਬਜ਼ੀ ਵਗੈਰਾ ਦੇ ਦੇਣੀ ਉਹਨੇ। ਕਹਿੰਦੇ ਆਪਣਾ ਆਪ ਦੇ ਦਿਆਂ ਮੈਂ ਸਾਵੇਂ ਲੈ ਲਾਂ, ਇੱਕ ਪਾਸੇ ਆਪਾਂ ਕੁਰਬਾਨ ਕਰਦੇ ਹਾਂ, ਉਹ ਖੰਭ ਮਿਲ ਜਾਣ ਸਹੀ, ਜਿਹਨਾਂ ਨੂੰ ਲਾ ਕੇ ਮੈਂ ਆਪਣੇ ਮੁਰਸ਼ਦ ਤੱਕ, ਆਪਣੇ ਗੁਰੂ ਤੱਕ ਪਹੁੰਚ ਸਕਾਂ। ਖੰਭ ਵਕਾਂਦੜੇ ਜੇ ਲਹਾਂ, ਕਿ ਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਤੋਲ, ਆਪਣੇ ਤਨ ਨਾਲ ਲਾ ਕੇ ਆਪਣੇ ਮਾਲਕ ਨੂੰ ਲੱਭ ਲਵਾਂ ਜੇ ਐਸੇ ਖੰਭ ਮਿਲਦੇ ਹੋਣ।
ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵੇਖਦੇ ਹੋਣ, ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵੇਖਦੇ ਹੋਣ।
ਮਿਲ ਜਾਣ ਆਪਾਂ ਕੁਰਬਾਨ ਕਰਦੇ ਹਾਂ ਫਿਰ ਵੀ ਖਰੀਦਾਂ, ਆਪਣਾ ਆਪ ਵੇਚ ਕੇ, ਪਰ ਜੇ ਮੈਨੂੰ ਗੁਰੂ ਮਿਲ ਪਵੇ, ਆਪਣੇ ਮੁਰਸ਼ਦ ਦੇ ਦੀਦਾਰ ਹੋ ਜਾਣ।
ਪਿਆਰ ਵਾਲੀਆਂ ਸੰਗਤਾਂ ਸਨ, ਸ਼ਰਧਾ ਵਾਲੇ ਸੀ ਸਾਰੇ, ਸਾਰੇ ਰਾਹ ਗੁਰੂ ਗੁਰੂ ਜਪਦੇ ਆਏ ਸਾਰੇ ਰਾਹ। ਅੱਜ ਕੱਲ੍ਹ ਤੇ ਚੁਗਲੀਆਂ ਕਰਨੇ ਆ, ਕਦੇ ਉੱਧਰ ਦੀ ਗੱਲ ਛੇੜ ਲਈ, ਕਦੇ ਉੱਧਰ ਦੀ ਗੱਲ ਤੋਰ ਲਈ, ਆਉਂਦੇ ਹਾਂ ਗੁਰੂ ਘਰ ਵੱਲ, ਆਉਂਦੇ ਹਾਂ ਸਤਸੰਗ ਵਿੱਚ, ਤੇ ਗੱਲਾਂ ਜਦੋਂ ਏਦਾਂ ਦੀਆਂ ਕਰਦੇ ਹਾਂ ਫਿਰ ਉਹ ਯਾਤਰਾ ਨਹੀਂ ਬਣਦੀ ਸਗੋਂ ਸਫ਼ਰ ਬਣ ਜਾਂਦਾ। ਤੇ ਜਦੋਂ ਹੋਈਏ ਸਫ਼ਰ ਵਿੱਚ ਤੇ ਬਾਣੀ ਸੁਣਦੇ ਜਾਈਏ, ਬਾਣੀ ਦੀ ਟੇਪ ਲਾ ਲਈਏ ਜਾਂ ਬਾਣੀ ਪੜ੍ਹਨ ਲੱਗ ਜਾਈਏ, ਉਹ ਸਫ਼ਰ ਸਫ਼ਰ ਨਹੀਂ ਰਹਿ ਜਾਂਦਾ, ਉਹ ਸਫ਼ਰ ਫਿਰ ਯਾਤਰਾ ਬਣ ਜਾਂਦੀ ਹੈ। ਤੇ ਜਦੋਂ ਬਾਣੀ ਪੜ੍ਹ ਕੇ ਤੁਸੀਂ ਕੰਮ ਕਾਰ ਤੇ ਜਾਓਗੇ, ਬਾਣੀ ਪੜ੍ਹਦਿਆਂ ਹੋਇਆਂ ਕਿਸੇ ਕੰਮ ਜਾ ਰਹੇ ਹੋ ਤੇ ਸਤਿਗੁਰੂ ਫਿਰ ਆਪ ਸਹਾਇਤਾ ਕਰਦੇ ਨੇ, ਆਪ ਲਾਜ ਰੱਖਦੇ ਨੇ, ਬਖਸ਼ਿਸ਼ ਕਰਦੇ ਨੇ। ਤੇ ਸਫ਼ਰ ਨੂੰ ਯਾਤਰਾ ਬਣਾਉਣਾ ਚਾਹੀਦਾ, ਸਫ਼ਰ ਕਰਨਾ ਹੈ ਬਾਣੀ ਦੀ ਟੇਪ ਲਾ ਕੇ ਸਾਰੇ ਰਾਹ ਸੁਣਦੇ ਜਾਈਏ। ਸਾਰੀ ਸੰਗਤ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਜਦੋਂ ਪਹੁੰਚੇ ਅੰਮ੍ਰਿਤਸਰ ਸਾਹਿਬ ਦੇ ਪਾਸ, ਪਿੱਪਲੀ ਸਾਹਿਬ ਗੁਰਦੁਆਰਾ ਅੱਜ ਮੌਜੂਦ ਹੈ, ਇਹ ਉੱਥੋਂ ਦਾ ਇਤਿਹਾਸ ਅੰਮ੍ਰਿਤਸਰ। ਜਦੋਂ ਉੱਥੇ ਪਹੁੰਚੇ ਤੇ ਥੱਕ ਗਏ, ਉਦੋਂ ਤੇ ਜੰਗਲ ਹੀ ਸੀ, ਤੇ ਸੋਚਦੇ ਆ ਕਿ ਮਹਾਰਾਜ ਦੇ ਦਰਸ਼ਨ ਤੇ ਕਰਨੇ ਨੇ, ਰਾਤ ਪੈ ਗਈ ਹੈ, ਸਵੇਰੇ ਜਾ ਕੇ ਦੀਦਾਰ ਕਰਾਂਗੇ ਤੇ ਪ੍ਰਸ਼ਾਦਾ ਪਕਾਓ ਤੇ ਛਕੋ ਤੇ ਆਰਾਮ ਕਰ ਲਓ, ਸਵੇਰੇ ਪਹੁੰਚਾਂਗੇ ਦਰਸ਼ਨ ਕਰਾਂਗੇ। ਪਰ ਇੰਨੇ ਥੱਕ ਚੁੱਕੇ ਸੀ ਕਿ ਹਿੰਮਤ ਨਹੀਂ ਪੈਂਦੀ ਪ੍ਰਸ਼ਾਦਾ ਪਕਾਉਣ ਦੀ, ਇੰਨੇ ਥੱਕੇ ਹੋਏ, ਇਦਾਂ ਹੀ ਪੈ ਗਏ ਸਾਰੇ ਆਰਾਮ ਵਿੱਚ। ਆਰਾਮ ਕਰ ਲਈਏ ਬਸ, ਇੱਦਾਂ ਹੀ ਪੈ ਗਏ ਤੇ ਨੀਂਦ ਕਿੱਥੇ ਆਵੇ, ਭੁੱਖਿਆਂ ਨੂੰ ਨੀਂਦ ਵੀ ਨਹੀਂ ਆ ਰਹੀ। ਤੇ ਗੁਰਮੁਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦਿਲਾਂ ਦੀਆਂ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਕਹਿੰਦੇ ਭਲਿਆਂ ਨੂੰ ਵੀ ਜਾਣਦੇ ਨੇ, ਬੁਰਿਆਂ ਨੂੰ ਵੀ ਜਾਣਦੇ ਨੇ, ਸਭ ਬਾਰੇ ਪਤਾ। ਗੁਰਦੁਆਰੇ ਆਉਂਦੇ ਆ ਵੇਖਦੇ ਨੇ, ਭੱਜ ਭੱਜ ਸੇਵਾ ਕਰਦੇ ਆ ਵੇਖਦੇ ਨੇ, ਗੁਟਕਾ ਲੈ ਕੇ ਬੈਠ ਕੇ ਨਿਤਨੇਮ ਕਰਦੇ ਆ ਵੇਖਦੇ ਨੇ, ਪਾਠ ਕਰਨੇ ਆ ਵੇਖਦੇ ਨੇ, ਗੁਰੂ ਸਾਹਿਬ ਸੇਵਾ ਕਰਨੇ ਆ, ਜਦੋਂ ਠੇਕੇ ਤੇ ਜਾਂਦੇ ਆ ਉਦੋਂ ਵੀ ਵੇਖਦੇ ਨੇ, ਉਦੋਂ ਕਿਹੜਾ ਅੱਖਾਂ ਬੰਦ ਕਰ ਲੈਂਦੇ ਨੇ, ਉਦੋਂ ਵੀ ਵੇਖਦੇ ਨੇ ਵੀ ਹੁਣ ਕੀ ਕਰਦਾ। ਢਾਈ ਘੰਟੇ ਲਾਓ, ਉਹਨਾਂ ਢਾਈ ਘੰਟਿਆਂ ਦਾ ਅਸਰ ਸਾਰੇ ਘੰਟਿਆਂ ਤੇ ਰਹਿਣਾ ਚਾਹੀਦਾ। ਕਈ ਸਵੇਰੇ ਸਵੇਰੇ ਤੇ ਵਾਹਿਗੁਰੂ ਦੋ ਢਾਈ ਘੰਟੇ ਲਾਏ, ਸਾਰਾ ਦਿਨ ਝੂਠ ਚੱਲਦਾ ਰਹਿੰਦਾ, ਫਿਰ ਉਹਨਾਂ ਸਵੇਰ ਵਾਲੇ ਘੰਟਿਆਂ ਦਾ ਸਾਰੇ ਦਿਨ ਤੇ ਅਸਰ ਹੋਣਾ ਚਾਹੀਦਾ। ਜੋ ਸਵੇਰੇ ਪੜ੍ਹਿਆ ਹੈ ਉਹਦੇ ਤੇ ਅਮਲ ਕਰਨਾ ਸਾਰਾ ਦਿਨ। ਅਸਲ ਸਾਡੀ ਜ਼ਿੰਦਗੀ ਕੀ ਹੈ, ਬਾਕੀ ਦੇ ਘੰਟੇ ਉਹਦੇ ਤੋਂ ਪਤਾ ਲੱਗਣਾ ਵੀ ਅਸੀਂ ਅੰਦਰੋਂ ਹੈ ਕਿਹੋ ਜਿਹੇ। ਢਾਈ ਘੰਟੇ ਤੇ ਬਹਿ ਗਏ, ਉਹਦਾ ਅਸਰ ਫਿਰ ਬਾਕੀ ਦੇ ਸਾਰੇ ਸਮੇਂ ਉੱਤੇ ਹੋਣਾ ਚਾਹੀਦਾ। ਬੇਨਤੀ ਹੈ ਗੁਰਮੁਖਾਂ ਨੂੰ ਕਿ ਫੁੱਲ ਤੁਸੀਂ ਆਪੇ ਹੀ ਪੰਜ ਪਿਆਰਿਆਂ ਤੇ ਪਾ ਦਿਓ, ਸੰਗਤ ਦਾ ਧਿਆਨ ਫਿਰ ਟੁੱਟਣਾ ਹੈ, ਸਾਰੇ ਇਕੱਠੇ ਹੋ ਕੇ ਪੰਜ ਸੱਤ ਜਣੇ ਤੁਸੀਂ ਵੀ ਫੁੱਲ ਪਾ ਦਿਓ, ਅਜੇ ਠਹਿਰ ਜਾਓ, ਜਦੋਂ ਪੰਜ ਪਿਆਰੇ ਆਉਣਗੇ ਉਦੋਂ ਹੀ ਸੰਗਤ ਪੂਰਾ ਇਕਾਗਰਤਾ ਬਣਾ ਕੇ ਰੱਖੇ, ਮਨ ਜੋੜ ਕੇ ਰੱਖੋ, ਜਦੋਂ ਪੰਜ ਪਿਆਰਿਆਂ ਨੇ ਆਉਣਾ ਪਤਾ ਲੱਗ ਜਾਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਉਠਾਇਆ, ਕਹਿੰਦੇ ਗੰਗਾ ਜੀ ਚਲੋ ਚੱਲੀਏ, ਸੇਵਾ ਕਰਨ ਦਾ ਸਮਾਂ ਹੈ। ਮਾਤਾ ਜੀ ਉੱਠੇ, ਗੁਰੂ ਸਾਹਿਬ ਜੀ ਨੂੰ ਮਹਾਰਾਜ ਹੁਕਮ ਕਰੋ, ਕਹਿੰਦੇ ਦਾਲ ਬਣਾਓ। ਗੁਰਮੁਖੋ, ਅੱਗ ਬਾਲੀ ਗਈ, ਦਾਲ ਬਣਾਈ, ਫਿਰ ਥੋੜੇ ਪ੍ਰਸ਼ਾਦੇ ਵੀ ਪਕਾਏ ਸੰਗਤ ਵਾਸਤੇ, ਪ੍ਰਸ਼ਾਦੇ ਪਕਾ ਕੇ ਬਾਲਟੇ ਵਿੱਚ ਉਹ ਦਾਲ ਪਾ ਲਈ, ਤੇ ਪ੍ਰਸ਼ਾਦਿਆਂ ਵਾਲਾ ਟੋਕਰਾ ਗੁਰੂ ਸਾਹਿਬ ਨੇ ਸਿਰ ਤੇ ਚੁੱਕ ਲਿਆ। ਸੱਚੇ ਪਾਤਸ਼ਾਹ ਜੀ, ਕਿਸੇ ਸਿੱਖ ਨੂੰ ਠਾ ਲੈਂਦੇ ਆ ਨਾਲ, ਮਹਾਰਾਜ ਕਹਿੰਦੇ ਸਿੱਖ ਤੇ ਸੇਵਾ ਕਰਦੇ ਹੀ ਰਹਿੰਦੇ ਨੇ, ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ, ਆਪਾਂ ਇਹ ਸਮਾਂ ਗਵਾਉਣਾ ਨਹੀਂ, ਆਪਾਂ ਕਰਨੀ ਹੈ ਸੇਵਾ ਹੱਥੀਂ ਹੱਥੀਂ। ਸੇਵਾ ਕਰਨ ਵਾਲੇ ਅੱਜ ਦੇ ਸਮੇਂ ਵਿੱਚ ਵਿਰਲੇ ਵਿਰਲੇ ਨੇ। ਗੁਰੂ ਸਾਹਿਬ ਨੂੰ ਘਰ ਲਿਆਓ, ਆਪ ਸੇਵਾ ਕਰੋ, ਭੱਜ ਭੱਜ ਕੇ ਆਪ ਆਈ ਸੰਗਤ ਦੀ ਸੇਵਾ ਕਰੋ, ਆਪ ਜੂਠੇ ਭਾਂਡੇ ਮਾਂਜੋ, ਜਿੰਨੀ ਹੋ ਸਕੇ ਸੇਵਾ। ਅਸੀਂ ਤੇ ਸੋਹਣੀ ਪੱਗ ਬੰਨ ਲਈ, ਸੋਹਣੀ ਟਾਈ ਲਾ ਲਈ, ਸੋਹਣਾ ਪੈਂਟ ਕੋਟ ਪਾ ਲਿਆ, ਅਸੀਂ ਖੰਡ ਪਾਠ ਕਰਾਇਆ, ਅਸੀਂ ਸੇਵਾ ਕਰ ਰਹੇ ਹਾਂ। ਸੇਵਾ ਵਾਲੀ ਗੱਲ ਉੱਥੇ ਕਿਹੜੀ ਹੁੰਦੀ? ਕੌਣ ਸੰਗਤਾਂ ਦੇ ਜੂਠੇ ਭਾਂਡੇ ਚੁੱਕਦਾ, ਕੌਣ ਮਾਂਜਦਾ? ਉਸ ਵੇਲੇ ਤੇ ਅਸੀਂ ਨੀਵੇਂ ਹੋ ਜਾਈਏ, ਉਦਾਂ ਅਸੀਂ ਵੱਡੇ ਹਾਂ, ਠੀਕ ਹੈ, ਪੈਸਾ ਹੈ, ਜਾਇਦਾਦ ਹੈ, ਜ਼ਮੀਨਾਂ ਦੇ ਮਾਲਕ ਹਾਂ, ਵਿਦੇਸ਼ਾਂ ਵਿੱਚ ਬੜਾ ਕੁਝ ਬਣ ਗਿਆ, ਪਰ ਸਤਿਗੁਰ ਦੇ ਤੇ ਅਸੀਂ ਕੂਕਰ ਹੀ ਹੈ ਨਾ, ਸਤਿਗੁਰ ਦੇ ਦਰ ਦੇ ਤੇ ਕੂਕਰ ਹੀ, ਉੱਥੇ ਤੇ ਨੀਵੇਂ ਹੀ ਹੋ ਕੇ ਰਹਿਣਾ ਚਾਹੀਦਾ, ਮਨ ਨੀਵਾਂ ਹੀ ਰੱਖਣਾ ਚਾਹੀਦਾ। ਹਾਂ ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆਵੈ, ਜਦੋਂ ਮਨ ਨੀਵਾਂ ਰੱਖਾਂਗੇ ਫਿਰ ਇੱਥੋਂ ਦਾਤਾਂ ਮਿਲਣਗੀਆਂ ਹੀ, ਤਾਂ ਹੀ ਜਿੰਨਾ ਮਨ ਨੀਵਾਂ ਕਰੀਏ ਓਨਾ ਹੀ ਕੱਦ ਵੱਧਦਾ, ਸੰਸਾਰ ਵਿੱਚ ਇੱਜ਼ਤ ਰੂਪੀ ਕੱਦ ਵੱਧਦਾ, ਓਨਾ ਹੀ ਕੱਦ ਉੱਚਾ ਹੁੰਦਾ। ਜਿਹੜਾ ਮਰਜ਼ੀ ਦਰਖਤ ਵੇਖੋ, ਇਹਦੇ ਜੜ੍ਹਾਂ ਫੋਲੋ ਦਰਖਤਾਂ ਦੀਆਂ, ਜਿਹੜੇ ਦਰਖਤ ਦਾ ਕੱਦ ਛੋਟਾ ਜਿਹਾ ਹੋਵੇ ਨਾ, ਉਹਦੀਆਂ ਜੜ੍ਹਾਂ ਬਹੁਤੀਆਂ ਨੀਵੀਆਂ ਨਹੀਂ ਗਈਆਂ ਹੋਈਆਂ ਹੁੰਦੀਆਂ। ਜਿਹੜਾ ਜਿਹੜੇ ਦਰਖਤ ਦਾ ਕੱਦ ਬਹੁਤ ਉੱਚਾ ਹੈ, ਲੰਬਾ ਹੈ ਦਰਖਤ, ਉਹ ਦਰਖਤ ਦੀਆਂ ਜੜ੍ਹਾਂ ਓਨੀਆਂ ਹੀ ਨੀਵੀਆਂ ਗਈਆਂ ਹੋਈਆਂ ਹੋਣਗੀਆਂ। ਜਿਹੜਾ ਦਰਖਤ ਜ਼ਿਆਦਾ ਨੀਵੀਆਂ ਜੜ੍ਹਾਂ ਲਈ ਜਾਏਗਾ ਓਨਾ ਹੀ ਉੱਚਾ ਹੋਏਗਾ, ਵਧੇਗਾ। ਜਿੱਥੋਂ ਨੀਵਾਂ ਜਾਣਾ ਰੁਕ ਜਾਏ, ਉਚਾਈ ਫਿਰ ਵਧਣੀ ਰੁਕ ਜਾਂਦੀ, ਉੱਥੇ ਹੀ ਰੁਕ ਜਾਂਦੀ। ਜਿੰਨਾ ਮਨ ਸਿੱਖ ਨੀਵਾਂ ਕਰਦਾ ਹੈ ਓਨਾ ਹੀ ਉਹਦਾ ਸੰਸਾਰ 'ਚ ਕੱਦ ਉੱਚਾ ਹੁੰਦਾ, ਉਹਦਾ ਸਤਿਕਾਰ ਵੱਧ। ਮਨ ਨੀਵਾਂ ਰੱਖਣਾ ਚਾਹੀਦਾ, ਵੱਡੇ ਬਣ ਜਾਈਏ ਪਰ ਮਨ ਨੀਵਾਂ ਰੱਖੀ। ਰਾਜੇ ਨੇ ਬੱਚਾ ਲਿਆ ਗੋਦ, ਰਾਜਕੁਮਾਰ ਬਣ ਗਿਆ। ਰਾਜੇ ਨੇ ਕਹਿਤਾ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਦਾ ਮਾਲਕ ਇਹ ਹੋਏਗਾ। ਉਹ ਬੱਚਾ ਦੁਪਹਿਰ ਵੇਲੇ ਦੋ ਤਿੰਨ ਘੰਟੇ ਇੱਕ ਕਮਰੇ ਵਿੱਚ ਜਾ ਕੇ ਬਹਿੰਦਾ ਸੀ, ਕਮਰੇ ਚੋਂ ਬਾਹਰ ਆ ਕੇ ਜਿੰਦਾ ਲਾ ਕੇ ਚਾਬੀ ਆਪਣੀ ਜੇਬ 'ਚ ਰੱਖਦਾ ਸੀ, ਕਿਸੇ ਨੂੰ ਨਹੀਂ ਸੀ ਦਿੰਦਾ ਰਾਜਕੁਮਾਰ। ਰੋਜ਼ ਉਹਨੂੰ ਮੰਤਰੀ ਵਜ਼ੀਰ ਸਭ ਲੋਕ ਵੇਖਦੇ ਸਨ। ਇੱਕ ਦਿਨ ਬਾਦਸ਼ਾਹ ਕੋਲ ਕਹਿੰਦੇ ਨੇ ਕਿ ਬਾਦਸ਼ਾਹ, ਆ ਤੁਹਾਡਾ ਪੁੱਤਰ ਸ਼ਹਿਜ਼ਾਦਾ ਇਹ ਅੰਦਰ ਬਹਿੰਦਾ ਹੈ ਕਈ ਘੰਟੇ, ਔਰ ਉਸ ਕਮਰੇ ਦੀ ਚਾਬੀ ਵੀ ਕਿਸੇ ਨੂੰ ਨਹੀਂ ਦਿੰਦਾ, ਸਫਾਈ ਵੀ ਆਪੇ ਕਰਦਾ, ਪਤਾ ਨਹੀਂ ਉਸ ਕਮਰੇ ਵਿੱਚ ਕੀ ਹੈ, ਦੋ ਘੰਟੇ ਬਾਹਰ ਨਹੀਂ ਨਿਕਲਦਾ। ਉਸ ਵਕਤ ਪੁੱਛਿਆ ਉਸ ਬਾਦਸ਼ਾਹ ਨੇ, ਬੇਟਾ ਕਿਉਂ ਤੂੰ ਅੰਦਰ ਬੈਠਦਾ ਦੋ ਦੋ ਘੰਟੇ? ਕਹਿੰਦੇ ਪਿਤਾ ਜੀ ਰਹਿਣ ਦਿਓ, ਤੁਸੀਂ ਕੀ ਲੈਣਾ ਜੀ, ਨਹੀਂ ਦੱਸ ਕੀ ਗੱਲ, ਅੰਦਰ ਕਿਉਂ ਬਹਿੰਦਾ? ਨਹੀਂ ਬਾਪੂ ਜੀ, ਪਿਤਾ ਜੀ ਰਹਿਣ ਦਿਓ ਤੁਸੀਂ, ਨਹੀਂ ਦੱਸ, ਬਹੁਤਾ ਪੁੱਛਿਆ ਤੇ ਕਹਿੰਦੇ ਆ ਜਾਓ। ਫਿਰ ਲੈ ਗਿਆ ਅੰਦਰ, ਜਿੰਦਾ ਖੋਲਿਆ ਅੰਦਰ ਕੋਈ ਚੀਜ਼ ਨਹੀਂ ਸੀ, ਬਸ ਇੱਕ ਸੰਦੂਕ ਪਿਆ ਸੀ। ਉਹ ਖੋਲਿਆ ਤੇ ਉਹਦੇ ਵਿੱਚੋਂ ਕੀ ਨਿਕਲਿਆ? ਇੱਕ ਦਾਤਰੀ, ਦਾਤਰੀ ਪੱਠੇ ਵੱਢਣ ਵਾਲੀ, ਕੱਖ ਵੱਢਣ ਵਾਲੀ, ਚਾਰਾ ਜਿਹਦੇ ਨਾਲ ਵੱਢਦੇ ਨੇ ਮੱਝਾਂ ਨੂੰ, ਦਾਤਰੀ ਦਾਤੀ, ਇੱਕ ਪੱਲੀ ਉਹ ਵੱਢ ਕੇ ਉਹਦੇ ਚ ਪਾਉਣ ਵਾਲੀ, ਇੱਕ ਰੱਸੀ ਸੀ, ਇੱਕ ਖੁਰਪਾ ਸੀ, ਖੁਰਪਾ ਇਹੀ ਸੀ, ਬਸ ਤਿੰਨ ਚਾਰ ਚੀਜ਼ਾਂ। ਕਹਿੰਦੇ ਆ ਹੈ ਜੀ, ਬਸ ਇਹ ਕੀ ਬਈ? ਕਹਿਣ ਲੱਗੇ ਉਹ ਰਾਜਕੁਮਾਰ ਕਹਿੰਦਾ ਕਿ ਜਦੋਂ ਤੁਸੀਂ ਮੈਨੂੰ ਗੋਦ ਲਿਆ ਸੀ, ਜਦੋਂ ਤੁਸੀਂ ਮੈਨੂੰ ਚੁੱਕ ਕੇ ਲਿਆਏ ਸੀ ਜੰਗਲ ਚੋਂ, ਮੈਂ ਤੇ ਆਪਣੇ ਬਾਪੂ ਨਾਲ ਘਾਹ ਖੋਤਣ ਆਇਆ ਸੀ, ਮੈਂ ਤੇ ਆਪਣੇ ਪਿਤਾ ਨਾਲ ਘਾਹ ਵੱਢਣ ਆਇਆ ਸੀ, ਪਰ ਤੁਹਾਨੂੰ ਮੇਰੇ ਤੇ ਤਰਸ ਆ ਗਿਆ, ਤੁਸੀਂ ਮੇਰੇ ਗਰੀਬ ਤੇ ਕਿਰਪਾ ਕੀਤੀ, ਮੈਨੂੰ ਤੁਸੀਂ ਚੁੱਕ ਲਿਆਂਦਾ ਤੇ ਇੱਥੇ ਲਿਆ ਕੇ ਕਹਿਤਾ ਕਿ ਇਹ ਮੇਰਾ ਪੁੱਤਰ ਹੈ, ਗੋਦ ਲੈ ਲਿਆ ਮੈਨੂੰ ਤੁਸੀਂ, ਸ਼ਹਿਜ਼ਾਦਾ ਬਣਾਇਆ, ਔਰ ਇੱਥੇ ਹੀ ਬਸ ਨਹੀਂ, ਹੁਣ ਤੁਸੀਂ ਇਹ ਵੀ ਕਹਿ ਦਿੱਤਾ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਦਾ ਮਾਲਕ ਵੀ ਇਹ ਹੋਏਗਾ, ਇੱਕ ਦਿਨ ਬਾਦਸ਼ਾਹ ਬਣੇਗਾ, ਤੇ ਮੈਂ ਆ ਦਾਤੀ ਪੱਲੀ ਸਾਰਾ ਕੁਝ ਆਪਣੇ ਬਾਪੂ ਨੂੰ ਕਹਿ ਕੇ ਮੰਗਾ ਲਿਆ ਸੀ, ਮੈਂ ਰੋਜ਼ ਦੋ ਘੰਟੇ ਅੰਦਰ ਆ ਕੇ ਬੈਠਦਾ ਤੇ ਇਸ ਦਾਤਰੀ ਤੇ ਪੱਲੀ ਵੱਲ ਹੀ ਵੇਖਦਾ ਰਹਿੰਦਾ ਕਿ ਕਿਤੇ ਮੈਨੂੰ ਮੇਰੀ ਔਕਾਤ ਨਾ ਭੁੱਲ ਜਾਏ। ਧਿਆਨ ਦੇਣਾ ਸੰਗਤ ਜੀ, ਮੈਨੂੰ ਕਿਤੇ ਮੇਰੀ ਔਕਾਤ ਨਾ ਭੁੱਲ ਜਾਏ ਕਿ ਮੈਂ ਕਿੱਥੋਂ ਆਇਆ, ਕਿੱਥੋਂ ਆ, ਮੈਂ ਹੈ ਕੀ ਸੀ। ਇਹ ਤੇ ਤੁਸੀਂ, ਤੁਹਾਡੀ ਕਿਰਪਾ ਹੈ, ਅੱਜ ਬਾਦਸ਼ਾਹਤ ਮਿਲ ਗਈ, ਅੱਜ ਰਾਜ ਭਾਗ ਮਿਲ ਗਿਆ, ਉਹ ਵੱਖਰੀ ਗੱਲ ਹੈ, ਪਰ ਮੈਂ ਨਾ ਸਮਝਣ ਲੱਗ ਜਾ ਕਿ ਸੱਚਮੁੱਚ ਮੈਂ ਬੜਾ ਵੱਡਾ ਹੋ ਗਿਆ। ਬੰਦਾ ਜਿੱਡਾ ਮਰਜ਼ੀ ਵੱਡਾ ਹੋ ਜਾਏ ਪਰ ਮਨ ਉਹਦਾ ਨੀਵਾਂ ਰਹਿਣਾ ਚਾਹੀਦਾ। ਅਸੀਂ ਕਿੱਥੋਂ ਚੱਲੇ ਆ? ਕਈ ਵਾਰ ਵੇਖੇ ਨੇ ਅਰਬਾਂ ਪਤੀ ਹੁੰਦੇ ਨੇ ਪਰ ਰੱਜ ਕੇ ਨਿਮਰਤਾ ਹੁੰਦੀ ਹੈ ਉਹਨਾਂ ਵਿੱਚ, ਉਹਨਾਂ ਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ, ਬਿਲਕੁਲ ਸਾਦੇ ਰਹਿੰਦੇ ਨੇ, ਸਿੰਪਲ। ਔਰ ਕਈ ਲੋਕ ਮਾੜਾ ਜਿਹਾ ਚਾਰ ਪੈਸੇ ਆਏ ਨਹੀਂ, ਉਹਨਾਂ ਦੀ ਗੱਲ ਹੀ ਕੁਝ ਹੋਰ ਹੋ ਜਾਂਦੀ, ਆਮ ਬੰਦੇ ਨੂੰ ਪਛਾਣਦੇ ਵੀ ਨਹੀਂ ਉਹ।
ਉਹ ਬੁਲਾਣਾ ਵੀ ਭੁੱਲ ਜਾਂਦੇ ਆ ਤੇ ਮਨ ਨੀਵਾਂ ਰੱਖਣਾ ਚਾਹੀਦਾ ਓਨੀ ਸਤਿਗੁਰੂ ਦੀ ਬਖਸ਼ਿਸ਼ ਜ਼ਿਆਦਾ ਹੁੰਦੀ ਹੈ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਇਹ ਧਾਰਨਾ ਬਹੁਤ ਪੜ੍ਹਦੇ ਹੁੰਦੇ ਸੀ
ਫਲ ਨੀਵਿਆਂ ਰੁੱਖਾਂ ਨੂੰ ਦੇ ਲੱਗਦੇ
ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਖੜੇ ਨਹੀਂ ਹੋਣਾ ਕਿਸੇ ਆਪਣੀ ਆਪਣੀ ਜਗ੍ਹਾ ਤੇ ਸਜੇ ਰਿਹੋ ਭਾਈ ਸੰਗਤ ਇਕੱਠ ਬਹੁਤ ਜ਼ਿਆਦਾ ਸੰਗਤ ਦਾ ਤੇ ਜਦੋਂ ਦੋ ਚਾਰ ਦਸ ਵੀ ਉੱਠਦੇ ਨੇ ਫਿਰ ਸਾਰਿਆਂ ਦਾ ਧਿਆਨ ਟੁੱਟੇਗਾ ਪੰਜ ਪਿਆਰਿਆਂ ਨੂੰ ਸਤਿਕਾਰ ਦਈਏ ਜਿਵੇਂ ਅੱਗੇ ਵੀ ਆਪਾਂ ਸਤਿਕਾਰ ਜੀ ਆਇਆਂ ਨੂੰ ਕਹਿੰਦੇ ਹਾਂ ਉਵੇਂ ਹੀ ਅੱਜ ਵੀ ਸਾਰੀ ਸੰਗਤ ਪੰਜ ਪਿਆਰਿਆਂ ਦੇ ਸਤਿਕਾਰ ਵਿੱਚ ਗੱਜ ਕੇ ਬੋਲੋ ਜੀ ਆਇਆਂ ਨੂੰ ਆਖੋ ਸਾਰਿਆਂ ਨੂੰ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਬਣਾਇਆ ਤੇ ਅਸੀਂ ਵੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਸਤਿਗੁਰੂ ਸਾਨੂੰ ਵੀ ਆਪਣੇ ਬਣਾਓ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੈ ਸਮਝਤ ਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਆਓ ਪੰਜ ਪਿਆਰੇ ਗੁਰੂ ਕਾ ਖਾਸ ਰੂਪ ਗੁਰੂ ਕਾ ਖਾਲਸਾ ਆ ਰਿਹਾ ਬੈਠ ਕੇ ਸਾਰੀ ਸੰਗਤ ਦਰਸ਼ਨ ਵੀ ਕਰੋ ਤੇ ਸਤਿਕਾਰ ਵੀ ਕਰੀਏ ਜੀ ਆਇਆਂ ਨੂੰ ਆਖੀਏ
ਲੱਗੇ ਖੰਡੇ ਤੇ ਕੇਸਰੀ ਬਾਣਾ ਪੌਜਿਆ ਦੇ ਬਾਜਾਂ ਵਾਲੇ ਜੀ ਖੰਡੇ ਤੇ ਕੇਸਰੀ ਬਾਣਾ
Hey! जयकारे लाने बाबा खड़िया करने बड़ी हरी दुआन लग गए ने सब नू पता है कि बाबा खड़िया करनिया चढ़ती कला का प्रतीक ने। हुण कहना ना पवे सारे वीर भरा सारिया भैन एक जागृति वास्ते सारे बाबा खड़िया करो कोई रह ना जाए सारे कृपा करो जी जिन्हां जिन्हां ने अमृत की दात प्राप्त की थी वह वधाई के पात्र ने। सतगुरु जी के चरणा नाल जुड़ो सिंह सज होरां नूं जोड़ो जोड़न वर्गा पुन नहीं तोड़न वर्गा पाप नहीं। दास ने हमेशा ही यह बेनती आप जी के चरणा विच कीती है बाकी सब गल्लां बाद विच हन। पहला अमृतधारी होना जरूरी है पहला सिंह सजना जरूरी है। भागा वाले ने जिन्हां जिन्हां उत्ते सतगुरु ने मेहर की है जिन्हां ने अज अमृत की दात प्राप्त की है ते होरां नूं अमृत छकाउण वास्ते उद्यम करो। बड़े विच सिंह इदां दे ने जिन्हां ने अपने जीवन विच पंज नूं जोड़िया कई ने दस नूं जोड़िया कई ने पंजाह नूं जोड़िया कई ने पंज पंज सौ नूं भी जोड़िया घरां च रहिंदिया होया ने भी कमर कस्से कीते होए ने। असीं कोशिश करनी है कि वध तो वध संगतां नूं गुरु घर नाल जोड़ सकीए अमृत छकाईए गुरु वाले बनाईए। सारे धर्म सत्कार योग हन अपने अपने धर्मां विच पक्के होण वास्ते बेनती है। जे हिंदू है तो अपने धर्म विच परिपक् होवे मुसलमान है अपने धर्म विच परिपक् होवे ते जिहड़े सिख ने उह सिख धर्म की जिहड़ी मर्यादा खंडे बाटे का अमृत छकणा उह सिख धर्म की मर्यादा विच आवे ते निम्रता धारण करके नीवा हो के रवे ते सतगुरु सच्चे पातशाह बख्शिश करन चढ़दी कला वाला जीवन बख्शन जिन्हां ने अज अमृत दी दात प्राप्त कीती है सिंह सजे आ ते इसे तरह सतगुरु अपने चरणां नाल जोड़ के रखण। लख लख वधाई अमृत छकण वालियां नूं ते दास अर्ज कर रहे सी सतगुरु गुरु अर्जन देव महाराज कहिंदे आ माता जी नूं कहिण लगे समा है गंगा जी सेवा करन दा चुको बाल्टी आपां आप चल के सेवा करांगे संगत नूं नहीं ठाउणा किसे होर नूं नहीं। आप सिर ते टोकरा प्रशादियां वाला चुक लिया जल दी बाल्टी चुक लई ते नाल गुरमुखो दाले दा बाल ता माता जी ने चुकिया होया कुछ बर्तन नाल ले ले ते उस जगह पहुंच गए जिथे संगत आराम कर रही सी। जाके सत करतार दा होका लाया संगत उठ के बह गई कौन तुसी कहिंदे जी सेवा करन आया तुहानू प्रशादा छकाउणा। जदों सुनिया प्रशादा अगे नींद नहीं सी आ रही भुख लगी हुई सी सवेर दे चले सी सुनिया प्रशादा लैके कोई गुरसिख आया बिल्कुल सादे जे कपड़े ने पता ही नहीं लगता मड़ासा मारिया होया ते सारे एकदम पंगतां ला के जदों सुनिया गुरु साहब सच्चे पातशाह दा आवाजा सारिया ने पंगतां ला लईयां बर्तन वरते दाल वरताई गई प्रशादे वरताए गए जल छकाया सारिया ने प्रशादा छकिया गुरमुखो फिर गुरु साहब जी ने कले कले दे हाथ भी सुचे कराए ते बर्तन भी आप चुके ते पछाण नहीं आई किसे नूं सतगुरु आप ने दर्शन करन आए सी पर सोचे ही नहीं सी भी इदां आ जाणगे अगे महाराज ने आप सारिया के हाथ सुचे कराए। सिखां विच सेवा करन दा बड़ा जज्बा है सेवा करन वालियां नूं शूदर आखिया जांदा सी खत्री ब्राह्मण सूद वैस उपदेश चौं वर्णा को सांझा ये चार वर्णा विच वंडी होई सी दुनिया एक खत्री ने एक ब्राह्मण ने एक वैस ने ते एक शूदर ने। खत्री जंग कर सकता सी जंग करन दा अधिकार हथियार चलाउण दा अधिकार खत्रियां नूं सी ते जेड़े ब्राह्मण सन वेद पढ़ सकते ने ते ब्राह्मण पढ़ सकते ने दूजा नहीं पढ़ सकता ये पहले समय वैस कहिंदे सी जेड़े किरत बिरत करन वाले ने खेतीबाड़ी करन वाले अनाज पैदा करन वाले वैस ने जिमीदारी किता जिन्हों कहिंदे लोकां वास्ते अनाज पैदा करना ते शूदर उन्हां नूं कहा जांदा है जेड़े जेड़े किसी दूजे की सेवा करते ने भांडे मांजने दूजे के घर नौकर बन के काम करना मझां दा गोहा सुटना इदां दे काम करन वालियां नूं शूदर कहा जांदा है। किसे दी जिहड़ा सेवा करे ओह शूदर है। ये चार वर्णा विच वंडे होए सी लोग गुरु साहब सच्चे पातशाह ने एक कर दित्ते एक कर दित्ते। जदों खालसा मैदाने जंग विच जूझदा है शस्त्रधारी बनदा है ते ओह खत्री है अपनी रखिया स्वै रखिया भी कर सकता है किसी दूजे की रखिया भी कर सकता है। श्री साहब जी पवाई महाराज ने कहते किसी मजलूम उत्ते जुलम हुंदा होवे तलवार बन जाए जदों तेरे खुद उत्ते जुलम होवे ते फिर ढाल बन जाए। ये श्री साहब पवाई खत्री बनाया जंगा जंग युद्ध किते गुरु के खालसे ने। फिर गुरमुखो ब्राह्मण वेद पढ़ सकते सी अधिकार दिता बाणी पढ़न का इतने बाणी सारे पढ़ सकते हैं